ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਸਲਾਮ ਅਲੈਕੁਮ। ਅੱਜ ਅਸੀਂ ਸਬਕ ਨੰਬਰ 11 ਤੇ ਪਹੁੰਚੇ ਹਾਂ, ਜਿਹੜਾ ਆਪਣੇ ਗੁਨਾਹਾਂ ਤੇ ਨਾਦਮ ਨਾ ਹੋਣ ਵਾਲੇ ਕਾਇਨ ਦੇ ਹਵਾਲੇ ਦੇ ਨਾਲ ਹੈ। ਇਹ ਪੈਦਾਇਸ਼ ਦੀ ਕਿਤਾਬ ਦਾ ਬਾਬ ਨੰਬਰ 4 ਹੈ। ਅਸੀਂ ਖੁਦਾ ਪਾਕ ਦੇ ਬਬਰਕਤ ਨਾਂ ਤੋਂ ਤੁਹਾਨੂੰ ਸਲਾਮ ਅਰਜ਼ ਕਰਨੇ ਹਾਂ, ਜਿਹੜਾ ਅਮਨ ਤੇ ਸਲਾਮਤੀ ਬਖਸ਼ਣ ਵਾਲਾ ਹੈ। ਉਹ ਇਹ ਚਾਹੁੰਦਾ ਹੈ ਕਿ ਸਾਡੇ ਵਿੱਚੋਂ ਹਰ ਕੋਈ ਸੱਚਾਈ ਦੀ ਰਾਹ ਨੂੰ ਜਾਣੇ ਤੇ ਉਸ ਤੇ ਟੁਰੇ ਜਿਹੜੀ ਉਹਨੇ ਕਾਇਮ ਕੀਤੀ ਹੈ, ਤਾਂ ਕਿ ਇਸ ਦੀ ਅਬਦੀ ਅਮਨ ਤੇ ਦਾਇਮੀ ਸਲਾਮਤੀ ਹੋਵੇ। ਸਾਨੂੰ ਖੁਸ਼ੀ ਹੈ ਕਿ ਅੱਜ ਸਾਨੂੰ ਸੱਚਾਈ ਦੀ ਰਾਹ ਦੇ ਨਾਂ ਤੋਂ ਇਹ ਪ੍ਰੋਗਰਾਮ ਪੇਸ਼ ਕਰਨ ਦੀ ਸਾਦਤ ਮਿਲੀ ਹੈ। ਅਜ਼ੀਜ਼ ਦੋਸਤੋ, ਆਓ ਹੁਣ ਅਸੀਂ ਉਹ ਗੱਲਾਂ ਸੁਣੀਏ ਜਿਹੜੀਆਂ ਖੁਦਾ ਨੇ ਕਾਇਨ ਦੇ ਨਾਲ ਉਸ ਵੇਲੇ ਕੀਤੀਆਂ ਸਨ ਜਦੋਂ ਉਹਨੇ ਆਪਣੇ ਛੋਟੇ ਭਰਾ ਨੂੰ ਕਤਲ ਕੀਤਾ ਸੀ। ਪੈਦਾਇਸ਼ ਦੀ ਕਿਤਾਬ ਉਹਦੇ ਚੌਥੇ ਬਾਬ ਦੀ ਆਇਤ ਨੰਬਰ 9 ਤੋਂ ਆਇਤ ਨੰਬਰ 12 ਤੱਕ ਮਰਕੂਮ ਹੈ। ਫਿਰ ਖੁਦਾ ਨੇ ਕਾਇਨ ਨੂੰ ਆਖਿਆ ਕਿ ਤੇਰਾ ਭਰਾ ਹਾਬਲ ਕਿੱਥੇ ਵੇ? ਉਹਨੇ ਆਖਿਆ, ਮੈਨੂੰ ਨ਀ ਪਤਾ, ਕੀ ਮੈਂ ਆਪਣੇ ਭਰਾ ਦਾ ਮੁਹਾਫਜ਼ ਹਾਂ? ਫਿਰ ਉਹਨੇ ਉਹਨੂੰ ਆਖਿਆ, ਤੂੰ ਇਹ ਕੀ ਕੀਤਾ ਹੈ? ਤੇਰੇ ਭਰਾ ਦਾ ਖੂਨ ਜ਼ਮੀਨ ਵਿੱਚੋਂ ਮੈਨੂੰ ਪੁਕਾਰਦਾ ਹੈ। ਹੁਣ ਤੂੰ ਜ਼ਮੀਨ ਵੱਲੋਂ ਲਾਂਤੀ ਹੋਇਆ ਜਿਨੇ ਆਪਣਾ ਮੂੰਹ ਪਸਾਰ ਕੇ ਤੇਰੇ ਹੱਥੋਂ ਤੇਰੇ ਭਰਾ ਦਾ ਖੂਨ ਲਿਆ। ਜਦੋਂ ਤੂੰ ਜ਼ਮੀਨ ਨੂੰ ਜੋਤੇਗਾ ਤੇ ਉਹ ਤੈਨੂੰ ਆਪਣੀ ਪੈਦਾਵਾਰ ਨਾ ਦੇਵੇਗੀ ਤੇ ਜ਼ਮੀਨ ਤੇ ਤੂੰ ਖਾਣਾ ਖਰਾਬ ਤੇ ਅਵਾਰਾ ਹੋਵੇਗਾ। ਫਿਰ ਖੁਦਾਵੰਦ ਖੁਦਾ ਨੇ ਕਾਇਨ ਨੂੰ ਸਜ਼ਾ ਸੁਣਾਈ ਕਿ ਜਦੋਂ ਤੂੰ ਜ਼ਮੀਨ ਜੋਤੇਗਾ ਤੇ ਇਹ ਤੈਨੂੰ ਫਸਲ ਨਾ ਦੇਵੇਗੀ। ਵੁਲਫ ਦੇ ਅਕਵਾਲੇ ਜ਼ਰੀ ਦੇ ਮੁਤਾਬਿਕ ਗਾਏ ਆਪਣੇ ਬੱਚੇ ਨੂੰ ਮਾਰਦੀ ਏ ਲੇਕਿਨ ਉਸ ਤੋਂ ਨਫ਼ਰਤ ਨਹੀਂ ਕਰਦੀ। ਇਸੇ ਤਰ੍ਹਾਂ ਖੁਦਾ ਨੇ ਕਾਇਨ ਨੂੰ ਸਜ਼ਾ ਦਿੱਤੀ, ਇਸ ਲਈ ਨਾ ਦਿੱਤੀ ਕਿ ਉਹ ਮਰ ਜਾਵੇ, ਬਲਕਿ ਇਹ ਸਬਕ ਸਿਖਾਉਣ ਵਾਸਤੇ ਕਿ ਆਪਣੇ ਗੁਨਾਹ ਤੋਂ ਤੋਬਾ ਕਰੇ, ਜੋ ਸੱਚ ਏ ਉਹਨੂੰ ਮੰਨੇ ਤੇ ਬਚ ਜਾਵੇ। ਤੇ ਫਿਰ ਕਾਇਨ ਨੇ ਕੀ ਕੀਤਾ? ਕਿ ਉਹਨੇ ਤੋਬਾ ਕੀਤੀ? ਨਹੀਂ, ਉਹਨੇ ਤੋਬਾ ਨਾ ਕੀਤੀ। ਕਲਾਮੇ ਖੁਦਾ ਬਿਆਨ ਕਰਦਾ ਪੈਦਾਇਸ਼ ਦੀ ਕਿਤਾਬ ਉਹਦੇ ਚੌਥੇ ਬਾਬ ਦੀ ਆਇਤ ਨੰਬਰ 16 ਵਿੱਚ, ਸੋ ਕਾਇਨ ਖੁਦਾਵੰਦ ਦੇ ਹਜ਼ੂਰੋਂ ਨਿਕਲ ਗਿਆ ਤੇ ਅਦਨ ਦੇ ਮਸ਼ਰਕ ਵੱਲ ਨੋਦ ਦੇ ਇਲਾਕੇ ਵਿੱਚ ਜਾ ਵਸਿਆ। ਕਾਇਨ, ਜਿਹਨੇ ਖੁਦਾ ਦੇ ਕਲਾਮ ਨੂੰ ਨਾ ਮੰਨਿਆ ਤੇ ਖੁਦਾ ਵੱਲੋਂ ਆਪਣਾ ਮੂੰਹ ਫੇਰ ਲਿਆ, ਉਹਨੇ ਆਪਣੇ ਲਈ ਜ਼ਿੰਦਗੀ ਦਾ ਦਰਵਾਜ਼ਾ ਬੰਦ ਕਰ ਲਿੱਤਾ। ਖੁਦਾ ਨੇ ਕਾਇਨ ਤੋਂ ਦੂਰੀ ਇਖਤਿਆਰ ਨਾ ਕੀਤੀ, ਬਲਕਿ ਕਾਇਨ ਨੇ ਖੁਦਾ ਨੂੰ ਛੱਡਿਆ ਤੇ ਉਸ ਤੋਂ ਦੂਰ ਹੋ ਗਿਆ। ਅੱਜ ਵੀ ਆਦਮ ਦੀ ਔਲਾਦ ਵਿੱਚੋਂ ਕਈ ਲੋਕ ਕਾਇਨ ਵਾਂਗਰ ਨੇ। ਉਹ ਆਪਣੀ ਪਸੰਦ ਦੀ ਰਾਹ ਤੇ ਟੁਰਦੇ ਨੇ ਤੇ ਖੁਦਾ ਦੀ ਆਵਾਜ਼ ਨਹੀਂ ਸੁਣਦੇ। ਉਹ ਹੋਂਠਾਂ ਤੋਂ ਤੇ ਖੁਦਾ ਦੀ ਤਾਜ਼ੀਮ ਕਰਦੇ ਨੇ, ਲੇਕਿਨ ਉਹਨਾਂ ਦੇ ਦਿਲ ਖੁਦਾ ਤੋਂ ਦੂਰ ਨੇ। ਉਹ ਆਪਣੇ ਦਿਲਾਂ 'ਚ ਖਿਆਲ ਕਰਦੇ ਨੇ ਕਿ ਖੁਦਾ ਦੂਰ ਏ, ਕੋਈ ਨਹੀਂ ਜਾਣ ਸਕਦਾ, ਲੇਕਿਨ ਖੁਦਾ ਦਾ ਕਲਾਮ ਜ਼ਾਹਿਰ ਕਰਦਾ ਹੈ ਕਿ ਖੁਦਾ ਕਿਸੇ ਕੋਲੋਂ ਵੀ ਦੂਰ ਨਹੀਂ ਹੈ, ਕਿਉਂਕਿ ਉਹ ਐਸੀ ਹਸਤੀ ਹੈ ਜਿਹੜੀ ਹਰ ਇੱਕ ਦੀ ਜ਼ਿੰਦਗੀ ਤੇ ਸਾਵਾਂ ਦਾ ਮਾਲਿਕ ਹੈ। ਉਹ ਜ਼ਰੂਰਤ ਦੀ ਹਰ ਸ਼ੈ ਮੁਹੱਈਆ ਕਰਦਾ ਹੈ, ਉਹ ਤੇ ਦਿਲ ਦੀ ਧੜਕਣ ਤੋਂ ਵੀ ਜ਼ਿਆਦਾ ਕਰੀਬ ਹੈ। ਖੁਦਾ ਤੁਹਾਨੂੰ ਸ਼ਖਸੀ ਤੌਰ ਤੇ ਜਾਣਦਾ ਹੈ ਤੇ ਉਹ ਚਾਹੁੰਦਾ ਹੈ ਕਿ ਤੁਸੀਂ ਵੀ ਉਹਨੂੰ ਸ਼ਖਸੀ ਤੌਰ ਤੇ ਜਾਣੋ। ਅਸੀਂ ਇਹ ਹਵਾਲਾ ਜਾਤ ਅਮਾਲ ਦੀ ਕਿਤਾਬ ਉਹਦੇ 17 ਬਾਬ ਦੀ ਆਇਤ ਨੰਬਰ 24 ਤੋਂ 31 ਤੱਕ ਤੇ ਫਿਰ ਰੋਮੀਓ ਦੀ ਕਿਤਾਬ ਉਹਦੇ 10ਵੇਂ ਬਾਬ ਦੀਆਂ ਪਹਿਲੀਆਂ 13 ਆਇਤਾਂ ਵਿੱਚ ਵੇਖ ਸਕਨੇ ਆ। ਤੇ ਫਿਰ ਕੀ ਵਜ੍ਹਾ ਹੈ ਕਿ ਬੜੇ ਸਾਰੇ ਲੋਕ ਖੁਦਾ ਪਾਕ ਨੂੰ ਸ਼ਖਸੀ ਤੌਰ ਤੇ ਨਹੀਂ ਜਾਣਦੇ? ਖੁਦਾ ਦਾ ਕਲਾਮ ਇਸ ਸਵਾਲ ਦਾ ਜਵਾਬ ਕੁਝ ਇੰਜ ਦਿੰਦਾ ਹੈ। ਯੂਹੰਨਾ ਦੀ ਅੰਜੀਲ ਉਹਦੇ 3ਰੇ ਬਾਬ ਦੀ ਆਇਤ ਨੰਬਰ 19 ਤੇ ਆਇਤ ਨੰਬਰ 20 ਵਿੱਚ ਮਰਕੂਮ ਹੈ। ਤੇ ਸਜ਼ਾ ਦੇ ਹੁਕਮ ਦਾ ਸਬਬ ਇਹ ਵੇ ਕਿ ਨੂਰ ਦੁਨੀਆਂ ਵਿੱਚ ਆਇਆ ਤੇ ਆਦਮੀਆਂ ਨੇ ਤਾਰੀਕੀ ਨੂੰ ਨੂਰ ਤੋਂ ਜ਼ਿਆਦਾ ਪਸੰਦ ਕੀਤਾ, ਇਸ ਲਈ ਕਿ ਉਹਨਾਂ ਦੇ ਕੰਮ ਭੈੜੇ ਸਨ, ਕਿਉਂਕਿ ਜੋ ਕੋਈ ਬਦੀ ਕਰਦਾ ਉਹ ਨੂਰ ਦੇ ਨਾਲ ਦੁਸ਼ਮਣੀ ਰੱਖਦਾ, ਤੇ ਨੂਰ ਦੇ ਕੋਲ ਨਹੀਂ ਆਂਦਾ। ਇੰਜ ਨਾ ਹੋਵੇ ਕਿ ਉਹਦੇ ਕੰਮਾਂ ਤੇ ਮਲਾਮਤ ਕੀਤੀ ਜਾਵੇ। ਲੋਕ ਖੁਦਾ ਨੂੰ ਨਹੀਂ ਜਾਣਦੇ ਕਿਉਂਕਿ ਉਹਨਾਂ ਨੇ ਕਾਇਨ ਦੀ ਤਰ੍ਹਾਂ ਖੁਦਾ ਦੇ ਕਲਾਮ ਕੋਲੋਂ ਆਪਣਾ ਮੂੰਹ ਫੇਰ ਲਿੱਤਾ। ਹਜ਼ਰਤ ਦਾਊਦ ਨਬੀ ਨੇ ਬਿਆਨ ਕੀਤਾ ਹੈ ਕਿ ਤੇਰਾ ਕਲਾਮ ਮੇਰੇ ਕਦਮਾਂ ਵਾਸਤੇ ਚਿਰਾਗ ਤੇ ਮੇਰੀ ਰਾਹ ਵਾਸਤੇ ਰੋਸ਼ਨੀ ਹੈ। ਇਹ ਹਵਾਲਾ ਅਸੀਂ ਜ਼ਬੂਰ 119 ਤੇ ਉਹਦੀ ਆਇਤ ਨੰਬਰ 105 ਵਿੱਚ ਵੇਖ ਸਕਦੇ ਹਾਂ। ਜੇ ਤੁਸੀਂ ਖੁਦਾ ਦੇ ਕਲਾਮ ਦੀ ਰੋਸ਼ਨੀ ਨੂੰ ਕਬੂਲ ਨਹੀਂ ਕਰਦੇ ਤੇ ਤੁਸੀਂ ਮੁਸਲਸਲ ਗੁਨਾਹ ਦੀ ਤਾਰੀਕੀ ਵਿੱਚ ਡੁੱਬਦੇ ਜਾਣ ਡਿਓ। ਇਸ ਤਰ੍ਹਾਂ ਤੁਸੀਂ ਕਦੀ ਵੀ ਖੁਦਾ ਨੂੰ ਨਹੀਂ ਜਾਣੋਗੇ। ਤੁਹਾਨੂੰ ਇੰਜ ਲੱਗੇਗਾ ਜਿਵੇਂ ਖੁਦਾ ਤੁਹਾਡੇ ਕੋਲੋਂ ਬਹੁਤ ਦੂਰ ਹੋ ਗਿਆ ਹੈ। ਫਿਰ ਵੀ ਖੁਦਾ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਉਹ ਤੁਹਾਡੇ ਤੋਂ ਬਿਲਕੁਲ ਦੂਰ ਨਹੀਂ ਹੈ। ਉਹ ਤੁਹਾਡੇ ਪਿੱਛੇ ਵੇ, ਉਹ ਤੁਹਾਡੇ ਨਾਲ ਹੈ, ਉਹ ਬਿਲਕੁਲ ਤੁਹਾਡੇ ਸਾਹਮਣੇ ਵੇ। ਖੁਦਾ ਨੂੰ ਤੁਹਾਡੇ ਨਾਲ ਪਿਆਰ ਹੈ ਤੇ ਉਹ ਤੁਹਾਡੇ ਨਾਲ ਡੂੰਘਾ ਰਿਸ਼ਤਾ ਕਾਇਮ ਕਰਨਾ ਚਾਹੁੰਦਾ ਹੈ। ਲੇਕਿਨ ਲਾਜ਼ਮੀ ਗੱਲ ਇਹ ਵੇ ਕਿ ਤੁਸੀਂ ਕਾਇਨ ਮੰਗਰ ਨਾ ਬਣੋ ਜਿਨ੍ਹੇ ਆਪਣੇ ਦਿਲ ਨੂੰ ਸਖ਼ਤ ਕੀਤਾ ਤੇ ਖੁਦਾ ਦੀ ਨਿਜਾਤ ਦੀ ਰਾਹ ਨੂੰ ਕਬੂਲ ਨਾ ਕੀਤਾ। ਖੁਦਾ ਚਾਹੁੰਦਾ ਹੈ ਕਿ ਕਾਇਨ ਤੌਬਾ ਕਰੇ ਤੇ ਅੱਜ ਖੁਦਾ ਹਰ ਇੱਕ ਨੂੰ ਹੁਕਮ ਦਿੰਦਾ ਹੈ ਕਿ ਉਹ ਤੌਬਾ ਕਰੇ, ਉਸ ਵੱਲ ਫਿਰੇ ਤੇ ਉਸ ਦੇ ਕਲਾਮ ਨੂੰ ਕਬੂਲ ਕਰੇ। ਕਿ ਤੁਹਾਨੂੰ ਮਾਲੂਮ ਹੈ ਕਿ ਤੌਬਾ ਦੇ ਕੀ ਮਾਨੀ ਨੇ? ਇਸ ਦੇ ਮਾਨੀ ਇਹ ਨੇ ਕਿ ਤੁਸੀਂ ਆਪਣੀਆਂ ਸੋਚਾਂ ਤੇ ਆਪਣੇ ਕੰਮਾਂ ਨੂੰ ਬਦਲੋ, ਖੁਦਾ ਪਾਕ ਦੇ ਸਾਹਮਣੇ ਆਪਣੇ ਗੁਨਾਹਾਂ ਦਾ ਇਕਰਾਰ ਕਰਨਾ ਤੇ ਮੁਆਫ਼ੀ ਮੰਗਣਾ, ਇਹੋ ਹੀ ਤੌਬਾ ਹੈ। ਤੇ ਇਸ ਦੇ ਨਾਲ ਇਹ ਕਹਿਣਾ ਕਿ ਇਹ ਖੁਦਾ ਤੂੰ ਜਿਨ੍ਹੇ ਨਿਜਾਤ ਦੀ ਰਾਹ ਤਿਆਰ ਕੀਤੀ ਹੈ ਇਸ ਦੇ ਬਾਰੇ ਮੈਂ ਗਲਤ ਸੋਚਦਾ ਰਿਹਾ। ਤੌਬਾ ਦਾ ਮਤਲਬ ਇਹ ਵੇ ਕਿ ਖੁਦਾ ਦੇ ਨਾਲ ਅਹਿਦ ਕਰਨਾ ਤੇ ਕਹਿਣਾ ਕਿ ਇਹ ਖੁਦਾਵੰਦ ਖੁਦਾ, ਮੇਰੇ ਕੋਲ ਮੇਰੇ ਬਚਾਓ ਦੀ ਕੋਈ ਰਾਹ ਮੌਜੂਦ ਨਹੀਂ ਹੈ, ਮੈਂ ਤੇਰੀ ਸੱਚੀ ਅਦਾਲਤ ਚੋਂ ਨਹੀਂ ਬਚ ਸਕਦਾ, ਮੈਂ ਤੇਰੇ ਕੋਲ ਆ ਗਿਆ ਵਾਂ ਤੇ ਤੇਰੀ ਨਜਾਤ ਦੀ ਰਾਹ ਨੂੰ ਕਬੂਲ ਕਰਨਾ ਵਾਂ। ਜਿਹੜਾ ਆਦਮੀ ਸੱਚੇ ਦਿਲ ਦੇ ਨਾਲ ਤੌਬਾ ਕਰਦਾ ਹੈ ਉਹ ਉਸ ਮੁਸਾਫਿਰ ਦੀ ਤਰ੍ਹਾਂ ਹੈ ਜਿਹੜਾ ਲਾਹੌਰ ਤੋਂ ਇਸਲਾਮਾਬਾਦ ਜਾਣਾ ਚਾਹੁੰਦਾ ਹੈ। ਉਹ ਟਿਕਟ ਖਰੀਦ ਕੇ ਗੱਡੀ ਵਿੱਚ ਬਹਿ ਜਾਂਦਾ ਹੈ। ਕੁਝ ਦੇਰ ਦੇ ਬਾਅਦ ਉਹਨੂੰ ਪਤਾ ਚੱਲਦਾ ਹੈ ਕਿ ਉਹ ਇਸਲਾਮਾਬਾਦ ਜਾਣ ਵਾਲੀ ਗੱਡੀ 'ਚ ਸਵਾਰ ਨਹੀਂ ਹੋਇਆ ਬਲਕਿ ਉਹ ਕਰਾਚੀ ਜਾਣ ਵਾਲੀ ਗੱਡੀ 'ਚ ਬਹਿ ਗਿਆ। ਜੇ ਉਹ ਪਹਿਲੇ ਕਦੀ ਇਸਲਾਮਾਬਾਦ ਗਿਆ ਹੁੰਦਾ ਤੇ ਉਹ ਹੁਣ ਤੱਕ ਕੀ ਕਰਦਾ? ਉਹ ਪਛਮਾਨ ਹੁੰਦਾ, ਯਾਨੀ ਉਹ ਆਪਣੀ ਗਲਤੀ ਨੂੰ ਤਸਲੀਮ ਕਰਦਾ। ਅਗਲੇ ਸਟੇਸ਼ਨ ਤੇ ਗੱਡੀ ਤੋਂ ਉਤਰੇਗਾ ਤੇ ਫਿਰ ਇਸਲਾਮਾਬਾਦ ਜਾਣ ਵਾਲੀ ਗੱਡੀ ਤੇ ਬਹਿਵੇਗਾ। ਹੁਣ ਅਸੀਂ ਵੇਖਦੇ ਹਾਂ ਕਿ ਸੱਚੀ ਪਛਮਾਨੀ ਦੇ ਦੋ ਪਹਿਲੂ ਨੇ, ਤੌਬਾ ਕਰਕੇ ਗਲਤੀ ਨੂੰ ਤਰਕ ਕਰਨਾ ਤੇ ਸੱਚ ਨੂੰ ਤਸਲੀਮ ਕਰਨਾ। ਸੱਚੀ ਪਛਮਾਨੀ ਦੋ ਕੰਮਾਂ ਤੇ ਮਬਨੀ ਹੈ। ਪਹਿਲਾ, ਆਪਣੀ ਨਫਸਿਆਤੀ ਖਾਹਿਸ਼ਾਂ ਤੇ ਪਛਮਾਨ ਹੋਣਾ, ਆਪਣੇ ਗੁਨਾਹਾਂ ਤੇ ਪਛਤਾਣਾ, ਆਪਣੀ ਸੁਸਤੀ ਤੋਂ ਬਾਜ਼ ਆਉਣਾ ਤਾਂ ਕਿ ਖੁਦਾ ਦੀ ਖੁਸ਼ਨੂਦੀ ਹਾਸਲ ਹੋਵੇ ਤੇ ਫਿਰ ਤੁਹਾਨੂੰ ਖੁਦਾ ਦੇ ਵੱਲ ਰੁਜੂ ਲਿਆਉਣ ਦੀ ਤੇ ਉਹਦੇ ਕਲਾਮ ਨੂੰ ਮੰਨਣ ਦੀ ਤੇ ਨਿਜਾਤ ਦੀ ਰਾਹ ਨੂੰ ਕਬੂਲ ਕਰਨ ਦੀ ਜ਼ਰੂਰਤ ਹੈ। ਇਹੋ ਹੀ ਹਕੀਕੀ ਪਛਤਾਵਾ ਤੇ ਸੱਚੀ ਤੌਬਾ ਏ। ਕਾਇਨ ਹਰਗਿਜ਼ ਨਾ ਪਛਤਾਇਆ ਤੇ ਨਾ ਉਹਨੇ ਤੌਬਾ ਕੀਤੀ। ਉਹ ਆਪਣੀ ਰਾਹ ਤੇ ਟੁਰਿਆ, ਉਹਨੇ ਨਿਜਾਤ ਦੀ ਇਸ ਰਾਹ ਨੂੰ ਕਬੂਲ ਨਾ ਕੀਤਾ ਜੋ ਖੁਦਾ ਨੇ ਤਿਆਰ ਕੀਤੀ ਸੀ। ਇਸੇ ਸਬਬ ਤੋਂ ਖੁਦਾ ਦਾ ਕਲਾਮ ਫਰਮਾਉਂਦਾ ਹੈ ਕਾਇਨ ਨੇ ਗੁੰਮਰਾਹੀ ਦੀ ਰਾਹ ਇਖਤਿਆਰ ਕੀਤੀ, ਇਸ ਲਈ ਖੁਦਾ ਨੇ ਉਹਨੂੰ ਹਮੇਸ਼ਾ ਦੀ ਤਾਰੀਕੀ ਦੇ ਹਵਾਲੇ ਕਰ ਦਿੱਤਾ। ਇਹ ਹਵਾਲਾ ਅਸੀਂ ਯਹੂਦਾ ਦੀ ਕਿਤਾਬ ਉਹਦੀ ਆਇਤ ਨੰਬਰ 11 ਤੋਂ 13 ਤੱਕ ਵੇਖ ਸਕਦੇ ਹਾਂ। ਅਜ਼ੀਜ਼ ਦੋਸਤੋ, ਅਸੀਂ ਕਾਇਨ ਦੀ ਮਾਨਿਤ ਨਾ ਬਣੀਏ, ਆਓ ਖੁਦਾ ਦੇ ਕਲਾਮ ਤੋਂ ਤੰਬੀ ਸੁਣੀਏ। ਲੁਕਾ ਦੀ ਅੰਜੀਲ ਉਹਦੇ ਬਾਬ ਨੰਬਰ 13 ਦੀ ਆਇਤ ਨੰਬਰ 3 ਬਿਆਨ ਕਰਦੀ ਹੈ, ਜੇ ਤੁਸੀਂ ਤੌਬਾ ਨਾ ਕਰੋਗੇ ਤੇ ਸਾਰੇ ਇਸੇ ਤਰ੍ਹਾਂ ਹਲਾਕ ਹੋਵੋਗੇ। ਖੁਦਾ ਪਾਕ ਦੀ ਅਦਾਲਤ ਯਕੀਨੀ ਹੈ ਤੇ ਉਹ ਸਾਰੇ ਸਜ਼ਾ ਪਾਵਨਗੇ ਜਿਨ੍ਹਾਂ ਨੇ ਤੌਬਾ ਨਹੀਂ ਸੀ ਕੀਤੀ ਤੇ ਜਿਹੜੇ ਆਪਣੇ ਗੁਨਾਹਾਂ ਤੋਂ ਪਾਕ ਨਾ ਹੋਏ। ਆਓ ਗੁਨਾਹ ਦੀ ਸਜ਼ਾ ਬਾਰੇ ਕਿਸੇ ਗਲਤ ਫਹਿਮੀ ਦਾ ਸ਼ਿਕਾਰ ਨਾ ਹੋਈਏ, ਕਿਉਂਕਿ ਤੁਸੀਂ ਆਪਣੇ ਨੇਕ ਕੰਮਾਂ ਦੀ ਬਦੌਲਤ ਖੁਦਾ ਕਦੂਸ ਦੇ ਅੱਗੇ ਰਾਸਤਬਾਜ਼ ਨਹੀਂ ਬਣ ਸਕਦੇ। ਕਾਇਨ ਦੀ ਤਰ੍ਹਾਂ ਕਈ ਲੋਕਾਂ ਦਾ ਇਮਾਨ ਇਹੋ ਹੀ ਹੈ ਕਿ ਉਹ ਆਪਣੇ ਦੀਨ ਦੇ ਦੱਸੇ ਹੋਏ ਅਸੂਲਾਂ ਤੇ ਰਸਮਾਂ ਤੇ ਅਮਲ ਕਰਨਗੇ ਤੇ ਖੁਦਾ ਦੀ ਅਦਾਲਤ ਤੋਂ ਬਚ ਜਾਵਣਗੇ। ਲੇਕਿਨ ਕੋਈ ਵੀ ਸ਼ਖਸ ਮਜ਼ਹਬੀ ਬਣ ਕੇ ਰਾਸਤਬਾਜ਼ ਨਹੀਂ ਠਹਿਰ ਸਕਦਾ। ਖੁਦਾ ਦੇ ਕਲਾਮ ਦਾ ਫਰਮਾਨ ਸੁਣੋ। ਕਿਉਂਕਿ ਸ਼ਰੀਅਤ ਦੇ ਅਮਾਲ ਤੋਂ ਕੋਈ ਬਸ਼ਰ ਉਸ ਦੇ ਹਜ਼ੂਰ ਰਾਸਤਬਾਜ਼ ਨਹੀਂ ਠਹਿਰੇਗਾ। ਇਸ ਲਈ ਕਿ ਸ਼ਰੀਅਤ ਦੇ ਵਸੀਲੇ ਤੋਂ ਗੁਨਾਹ ਦੀ ਪਹਿਚਾਣ ਹੀ ਹੁੰਦੀ ਹੈ, ਤੇ ਅਸੀਂ ਤੇ ਸਾਰੇ ਦੇ ਸਾਰੇ ਇੰਜਾਂ ਜਿਵੇਂ ਨਾਪਾਕ ਚੀਜ਼ ਤੇ ਸਾਡੀਆਂ ਸਾਰੀਆਂ ਰਾਸਤਬਾਜ਼ੀ ਨਾਪਾਕ ਲਿਬਾਸ ਦੀ ਮਾਨਤ ਹੈ। ਕਿਉਂਕਿ ਤੁਹਾਨੂੰ ਇਮਾਨ ਦੇ ਵਸੀਲੇ ਦੇ ਨਾਲ ਫਜ਼ਲ ਤੋਂ ਨਜਾਤ ਮਿਲੀ, ਤੇ ਇਹ ਤੁਹਾਡੇ ਵੱਲੋਂ ਨਹੀਂ ਖੁਦਾ ਦੀ ਬਖਸ਼ਿਸ਼ ਹੈ, ਤੇ ਨਾ ਅਮਾਲ ਦੇ ਸਬਬ ਤੋਂ ਹੈ ਤਾਂ ਕਿ ਕੋਈ ਫਖਰ ਨਾ ਕਰੇ। ਇਹ ਹਵਾਲਾ ਅਸੀਂ ਰੋਮੀਓ ਦੇ ਨਾਖਤ ਉਹਦੇ ਤੀਸਰੇ ਬਾਬ ਦੀ 20ਵੀਂ ਆਇਤ ਵਿੱਚ ਵੇਖ ਸਕਦੇ ਹਾਂ। ਇਸ ਤੋਂ ਇਲਾਵਾ ਯਸਾਇਆ ਨਬੀ ਦੇ ਸਹੀਫੇ ਦੇ 64ਵੇਂ ਬਾਬ ਦੀ 6ਵੀਂ ਆਇਤ ਵਿੱਚ ਵੇਖ ਸਕਦੇ ਹਾਂ, ਤੇ ਫਿਰ ਇਫਸੀਓ ਦੇ ਨਾਖਤ ਉਹਦੇ ਦੂਜੇ ਬਾਬ ਦੀ 8ਵੀਂ ਤੇ 9ਵੀਂ ਆਇਤ ਵਿੱਚ ਵੀ ਇਹੀ ਹਵਾਲਾ ਵੇਖ ਸਕਦੇ ਹਾਂ। ਤੁਸੀਂ ਖੁਦਾ ਦਾ ਕਲਾਮ ਸੁਣਿਆ ਤੇ ਸਿੱਖਿਆ, ਤੁਹਾਡਾ ਬਹੁਤ ਸ਼ੁਕਰੀਆ। ਖੁਦਾ ਨੇ ਚਾਹਿਆ ਤੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਆਦਮ ਦੀ ਔਲਾਦ ਦੇ ਬਾਰੇ ਸਿੱਖਾਂਗੇ, ਤੇ ਇਸ ਵਿੱਚ ਖੁਦਾ ਦੇ ਖਾਦਮ ਹਨੂਕ ਨਬੀ ਦੇ ਬਾਰੇ ਗੱਲਬਾਤ ਕਰਾਂਗੇ। ਤੁਸਾਂ ਸਾਰਾ ਪ੍ਰੋਗਰਾਮ ਗੌਰ ਨਾਲ ਸੁਣਿਆ, ਖੁਦਾਵੰਦ ਤਾਲਾ ਤੁਹਾਨੂੰ ਸਭ ਨੂੰ ਬਰਕਤ ਦੇਵੇ। ਕਲਾਮੇ ਖੁਦਾ ਵਿੱਚ ਇਰਸ਼ਾਦ ਹੋਇਆ ਏ ਦੂਸਰਾ ਪਤਰਸ ਉਹਦੇ ਤੀਸਰੇ ਬਾਬ ਦੀ 9ਵੀਂ ਆਇਤ ਵਿੱਚ, ਬਲਕਿ ਖੁਦਾ ਤੁਹਾਡੇ ਬਾਰੇ ਵਿੱਚ ਤਹਮੁਲ ਕਰਦਾ ਹੈ, ਇਸ ਲਈ ਕਿ ਕਿਸੇ ਦੀ ਹਲਾਕਤ ਨਹੀਂ ਚਾਹੁੰਦਾ, ਬਲਕਿ ਇਹ ਚਾਹੁੰਦਾ ਹੈ ਕਿ ਸਭ ਦੀ ਤੋਬਾ ਤੱਕ ਨੌਬਤ ਪਹੁੰਚੇ। ਜੇ ਤੁਸੀਂ ਤੋਬਾ ਨਾ ਕਰੋਗੇ ਤੇ ਸਭ ਇਸੇ ਤਰ੍ਹਾਂ ਹਲਾਕ ਹੋਵੋਗੇ। ਇਹ ਹਵਾਲਾ ਅਸੀਂ ਮੁਕੱਦਸ ਲੋਕਾਂ ਦੀ ਇੰਜੀਲ ਦੇ 13ਵੇਂ ਬਾਬ ਦੀ 3ਰੀ ਆਇਤ ਵਿੱਚ ਵੇਖ ਸਕਦੇ ਹਾਂ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਜਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043 110, ਯਾਨੀ 0341 3043 110। ਇਸ ਤੋਂ ਇਲਾਵਾ ਸਾਡਾ ਈਮੇਲ ID ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।